ಎದುರು ಪಾಸ ಹಾವೆ ಜಾಂತೋ ತೆರೆ ಜೊಲದೆ ಶೀಸ ಸಹಾವಾ ಚರಣಿ ಮುಖ ಸಹಾವಾ ಜಾಂತೋ ಜಸ ಗಾವೇ ಜಿಯೊ ಪಯಾತ ಶರಣಿ ತೆಂಡಿ ಬಂದಸ ಮೈ ಕೋಯೇ ನಾ ಡಿಠಾ ತೂ ನಾನಕ ಮನ ಪಾಣಾ ಕೋಲ ಕಮಾಈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮੇ ਸੱਜਣ ਸੁਹੇਲੇ ਰਾਖੋ ਰੱਖਣ ਹਾਰ ਦਇਆਲਾ ਨਾਨਕ ਕਰਕੇ ਗੁਲੇ ਸ਼ਹਿਨਸ਼ਾਹੇ ਹਰਦੁਆਲਮ ਸਾਹਿਬੇ ਕਮਾਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ ਆਪ ਵਡਪਾਗੇਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਆਪ ਜੀ ਕੀਰਤਨ ਸਰਵਣ ਕਰ ਰਹੇ ਸੀ। ਇਹ ਮਹਾਨ ਗੁਰਗਿਆਨ ਪ੍ਰਕਾਸ਼ ਯਾਤਰਾ ਜਿਸ ਦਾ ਆਗਾਜ਼ ਅੱਜ ਇਸ ਪਾਵਨ ਅਸਥਾਨ ਤੋਂ ਹੋ ਰਿਹਾ ਹੈ, ਖਾਲਸਾ ਕੌਂਸਲ ਸ੍ਰੀ ਅੰਮ੍ਰਿਤਸਰ ਸਾਹਿਬ ਜਿਸ ਦੀ ਨੁਮਾਇੰਦਗੀ ਸਿੱਖ ਜਗਤ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹਨਾਂ ਨੇ ਇਹ ਬੜਾ ਵੱਡਾ ਉੱਦਮ ਉਪਰਾਲਾ ਕੀਤਾ ਹੈ ਔਰ ਨਾਲ ਹੀ ਬਹੁਤ ਵੱਡਾ ਸਹਿਯੋਗ ਟਾਈਮ ਟੀਵੀ ਚੜ੍ਹਦੀ ਕਲਾ ਦਾ ਵੀ ਹੈ। ਆਪ ਸਭ ਸੰਗਤਾਂ ਦੇ ਸਹਿਯੋਗ ਦਾ ਸਦਕਾ ਇਹ ਮਹਾਨ ਜੋ ਯਾਤਰਾ ਪ੍ਰਾਰੰਭ ਹੋਈ ਹੈ। ਅਸਲ ਵਿੱਚ ਮਨੋਰਥ ਕੀ ਹੈ ਕਿ ਆਮ ਤੌਰ ਤੇ ਸੰਸਾਰ ਵਿੱਚ ਮਨੁੱਖ ਆਉਂਦਾ ਤੇ ਚਲਾ ਜਾਂਦਾ, ਬਹੁਤ ਕੀੜੇ ਮਕੌੜਿਆਂ ਦੀ ਤਰ੍ਹਾਂ ਆਏ ਔਰ ਚਲੇ ਗਏ, ਪਰ ਜਿਨ੍ਹਾਂ ਨੇ ਜਗਤ ਨੂੰ ਬਹੁਤ ਕੁਝ ਦਿੱਤਾ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਦਿਆਂ ਹੋਇਆਂ ਤਾਂ ਕਿ ਸਾਨੂੰ ਸਮਝ ਪੈ ਸਕੇ ਕਿ ਸਾਡੇ ਪੁਰਖਿਆਂ ਨੇ ਸਾਡੇ ਵਡੇਰਿਆਂ ਨੇ ਕੀ ਕੁਝ ਕੀਤਾ, ਕਿੰਨੀ ਉਹਨਾਂ ਨੇ ਮਹਾਨ ਘਾਲਣਾ ਘਾਲੀ ਏ, ਕੀ ਜਗਤ ਨੂੰ ਦੇਣ ਦਿੱਤੀ ਏ, ਉਸ ਦੀ ਸਾਨੂੰ ਸਮਝ ਪੈ ਸਕੇ। ਇਸੇ ਕਰਕੇ ਮਹਾਨ ਜੋ ਸ਼ਹੀਦ ਨੇ ਜਾਂ ਜੋ ਮਹਾਨ ਵਕਤਾ ਹੋਏ ਨੇ, ਜਿਨ੍ਹਾਂ ਨੇ ਮਹਾਨ ਘਾਲਣਾ ਘਾਲੀ ਏ ਸੇਵਾ ਦੁਆਰਾ, ਜਿਹੜੇ ਆਪ ਜੁੜੇ ਤੇ ਦੂਜਿਆਂ ਨੂੰ ਜੋੜ ਦਿੱਤਾ, ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਇਹ ਪ੍ਰੋਗਰਾਮ ਉਲੀਕੇ ਗਏ ਨੇ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੱਕ ਇਹ ਯਾਤਰਾ ਪਹੁੰਚਣੀ ਹੈ। ਗੁਰੂ ਸਵਾਰਿਓ, ਸਿੱਖੀ ਅੰਦਰ ਜਿਵੇਂ ਇੱਕ ਨਦੀ ਹੈ ਨਾ, ਤੇ ਨਦੀ ਦੇ ਦੋ ਕਿਨਾਰੇ ਨੇ। ਅਗਰ ਉਹ ਨਦੀ ਉਹਨਾਂ ਦੋ ਕਿਨਾਰਿਆਂ ਦੇ ਦਰਮਿਆਨ ਵਿੱਚ ਤੁਰਦੀ, ਉਹ ਕਿਨਾਰਿਆਂ ਦੀ ਮਰਿਆਦਾ ਨੂੰ ਮੰਨ ਕੇ ਚੱਲਦੀ ਏ, ਤੇ ਉਹ ਨਦੀ ਦਾ ਪਾਣੀ ਇੱਕ ਦਿਨ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ, ਸ਼ੌ ਸਾਗਰ ਤੱਕ ਪਹੁੰਚ ਜਾਂਦਾ ਹੈ। ਮਨੁੱਖ ਵੀ ਆਇਆ ਉਸ ਪਰਮਾਤਮਾ ਨੂੰ ਮਿਲਣ ਵਾਸਤੇ, ਤੇ ਇਸ ਦੀ ਮਰਿਆਦਾ ਕੀ ਏ, ਇਹਦੇ ਕਿਨਾਰੇ ਕੀ ਨੇ। ਜੇ ਉਸ ਮਾਲਕ ਤੱਕ ਪਹੁੰਚਣਾ, ਆਪਣੇ ਡੈਸਟੀਨੇਸ਼ਨ ਤੇ ਪਹੁੰਚਣਾ, ਤੇ ਫਿਰ ਕੁਛ ਮਰਿਆਦਾ ਹੈ ਜਿਹਦੇ ਵਿੱਚ ਚੱਲਣਾ ਪਏਗਾ। ਉਹ ਮਰਿਆਦਾ ਕੀ ਏ, ਉਹ ਹੈ ਸਿੱਖੀ ਰੂਪੀ ਜੇ ਨਦੀ ਨੇ ਚੱਲਣਾ ਤੇ ਕਿਨਾਰੇ ਨੇ ਸੇਵਾ ਔਰ ਸਿਮਰਨ। ਦੋ ਕਿਨਾਰਿਆਂ ਦੇ ਦਰਮਿਆਨ ਸਿੱਖੀ ਚੱਲਦੀ, ਇੱਕ ਸੇਵਾ ਹੈ ਤੇ ਦੂਜਾ ਸਿਮਰਨ ਹੈ। ਅਗਰ ਨਦੀ ਇੱਕ ਕਿਨਾਰੇ ਨੂੰ ਤੋੜ ਕੇ ਉਹਦਾ ਪਾਣੀ ਉਛਾਲਾ ਮਾਰ ਕੇ ਤੇ ਮਰਿਆਦਾ ਨੂੰ ਤੋੜ ਕੇ ਕਿਨਾਰੇ ਨੂੰ ਤੋੜ ਕੇ ਬਾਹਰ ਨਿਕਲ ਗਿਆ, ਤੇ ਸੱਚ ਜਾਣਿਓ ਉਹ ਪਾਣੀ ਕਦੇ ਵੀ ਮੰਜ਼ਿਲ ਤੇ ਨਹੀਂ ਪਹੁੰਚਦਾ, ਔਰ ਨੀਵੀਆਂ ਥਾਵਾਂ ਤੇ ਜਾ ਕੇ ਉਹ ਪਾਣੀ ਰੁਕਦਾ, ਔਰ ਜਿਹੜਾ ਪਾਣੀ ਰੁਕ ਜਾਂਦਾ ਨਾ, ਕੁਝ ਸਮੇਂ ਬਾਅਦ ਉਹ ਕਿਸੇ ਦੇ ਪੀਣ ਦੇ ਯੋਗ ਵੀ ਨਹੀਂ ਰਹਿ ਜਾਂਦਾ। ਕੁਝ ਸਮੇਂ ਬਾਅਦ ਉਹ ਪਾਣੀ ਵੀ ਸੁੱਕ ਜਾਂਦਾ, ਉਹਦੀ ਹੋਂਦ ਖਤਮ ਹੋ ਗਈ। ਇਸੇ ਤਰ੍ਹਾਂ ਹੀ ਜਿਹੜਾ ਜੀਵਨ ਸੇਵਾ ਤੇ ਸਿਮਰਨ ਦੇ ਦਰਮਿਆਨ ਵਿੱਚ ਚੱਲਦਾ, ਉਹ ਮੰਜ਼ਲੇ ਮਕਸੂਦ ਤੇ ਪਹੁੰਚੇਗਾ। ਫਿਰ ਮੰਜ਼ਲ ਕਿਹੜੀ ਹੈ? ਮੰਜ਼ਲ ਹੈ ਜੋ ਰੋਜ਼ ਪੜ੍ਹਦੇ ਹੋ ਕਿ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਦਾਸ ਤੋਂ ਪਹਿਲਾਂ ਸਿੱਖ ਜਗਤ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਗੁਲਾਬ ਸਿੰਘ ਜੀ, ਜਿੱਥੇ ਉਹਨਾਂ ਨੇ ਰੱਬੀ ਬਾਣੀ ਦਾ ਕੀਰਤਨ ਸਰਵਣ ਕਰਾਇਆ, ਉੱਥੇ ਉਹ ਮਹਾਨ ਆਤਮਾ ਬਾਬਾ ਹਰਬੰਸ ਸਿੰਘ ਜੀ, ਉਹਨਾਂ ਦੇ ਜੀਵਨ ਨਾਲ ਸੰਬੰਧਿਤ ਬੜੇ ਭਾਵਪੂਰਤ ਵਿਚਾਰ ਆਪ ਜੀ ਨੂੰ ਸਰਵਣ ਕਰਾ ਕੇ ਗਏ ਨੇ। ਔਰ ਮੈਂ ਇਹ ਵੀ ਬੇਨਤੀ ਕਰਾਂ ਕਿ ਸਿੱਖ ਰੋਜ਼ ਅਰਦਾਸ ਵਿੱਚ ਇਹ ਸ਼ਬਦ ਵਰਤਦਾ ਕਿ ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ। ਹੇ ਵਾਹਿਗੁਰੂ, ਐਸੇ ਪਿਆਰਿਆਂ ਦਾ ਮੇਲ ਕਰਾ ਜਿਨ੍ਹਾਂ ਨੂੰ ਮਿਲਣ ਦੇ ਨਾਲ ਤੇਰਾ ਚੇਤਾ ਆ ਜਾਏ, ਤੇਰਾ ਨਾਮ ਚੇਤੇ ਆ ਜਾਏ। ਅਸਲ ਵਿੱਚ ਮਨੁੱਖ ਨਾਮ ਨਾਲੋਂ ਹੀ ਟੁੱਟਿਆ ਹੋਇਆ, ਮਨੁੱਖ ਸਿਮਰਨ ਨਾਲੋਂ ਟੁੱਟਿਆ ਹੋਇਆ, ਔਰ ਜੁੜਿਆ ਕਿਵੇਂ ਜਾਏ? ਜਦੋਂ ਕੋਈ ਰੱਬ ਦਾ ਪਿਆਰਾ ਮਿਲਦਾ, ਜਿਸ ਜਦੋਂ ਕਿਤੇ ਜੁੜੇ ਹੋਏ ਨਾਲ ਸਾਂਝ ਪੈਂਦੀ ਹੈ, ਤੇ ਗੁਰੂ ਸਵਾਰਿਓ ਉਹ ਦੂਜਿਆਂ ਨੂੰ ਵੀ ਜੋੜ ਦਿੰਦਾ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਇੱਕ ਬੜਾ ਪਿਆਰਾ ਸਿੱਖ ਜਿਨ੍ਹਾਂ ਦਾ ਨਾਮ ਸੀ ਭਾਈ ਪਾਰੋ, ਉਹਨਾਂ ਨੇ ਰੋਜ਼ ਆਉਣਾ ਦਰਸ਼ਨ ਕਰਨ ਵਾਸਤੇ। ਦਰਿਆ ਬਿਆਸ ਨੂੰ ਲੰਘ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਲਈ ਜਾਂਦੇ ਸਨ, ਪਰ ਇਤਿਹਾਸ ਦੇ ਪੰਨੇ ਦੱਸਦੇ ਨੇ ਕਿ ਭਾਈ ਪਾਰੋ ਜੀ ਕਦੇ ਕੋਈ ਬਚਨ ਨਹੀਂ ਸਨ ਕਰਦੇ, ਕੇਵਲ ਗੁਰੂ ਦਾ ਬਚਨ ਸੁਣਨ ਵਾਸਤੇ ਜਾਂਦੇ ਸਨ। ਮੈਨੂੰ ਮਾਫ਼ ਕਰਿਆ ਜੇ ਅੱਜ ਤੇ ਅਸੀਂ ਗੁਰੂ ਦੀ ਗੱਲ ਸੁਣਨ ਲਈ ਘੱਟ ਆਉਂਦੇ ਹਾਂ, ਗੁਰੂ ਨੂੰ ਸੁਣਾਉਣ ਵਾਸਤੇ ਬਹੁਤੀਆਂ ਆਉਂਦੇ ਹਾਂ। ਪਰ ਰੱਬ ਦੇ ਪਿਆਰੇ ਗੁਰੂ ਦੀ ਗੱਲ ਨੂੰ ਗ੍ਰਹਿਣ ਕਰਦੇ ਨੇ, ਗੁਰੂ ਦੀ ਗੱਲ ਨੂੰ ਸੁਣਨ ਵਾਸਤੇ ਆਉਂਦੇ। ਰੋਜ਼ ਆਉਣਾ ਤੇ ਗੁਰੂ ਦੇ ਬਚਨ ਨੂੰ ਪੱਲੇ ਬੰਨ੍ਹ ਕੇ ਚਲੇ ਜਾਣਾ। ਇੱਕ ਦਿਨ ਭਾਈ ਪਾਰੋ ਜੀ ਨੇ ਬੇਨਤੀ ਕੀਤੀ ਤੇ ਕਹਿਣ ਲੱਗੇ, ਪਾਤਸ਼ਾਹ ਮੇਰਾ ਮਨ ਕਰਦਾ ਮੈਂ ਕੋਈ ਬਚਨ ਕਰਾਂ। ਤੇ ਖਿਆਲ ਕਰਿਓ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਤਾ ਕੀ ਆਖਿਆ, ਕਹਿੰਦੇ ਨੇ ਭਾਈ ਪਾਰੋ ਮੈਂ ਤੇ ਤਰਸਨਾ ਕਿ ਤੂੰ ਵੀ ਕੋਈ ਬਚਨ ਕਰੇ, ਤੂੰ ਤੇ ਕਦੇ ਬੋਲਦਾ ਹੀ ਨਹੀਂ। ਕਿੰਨਾ ਕੁ ਪਿਆਰਾ ਸਿੱਖ ਹੋਵੇਗਾ ਜਿਹਦੇ ਸ਼ਬਦਾਂ ਨੂੰ ਜਿਹਦੇ ਬਚਨਾਂ ਨੂੰ ਗੁਰੂ ਵੀ ਤਰਸਦਾ। ਭਾਈ ਪਾਰੋ ਧੰਨ ਭਾਗ ਕੁਝ ਬੋਲ। ਤੇ ਭਾਈ ਪਾਰੋ ਜੀ ਨੇ ਜੋ ਬਚਨ ਕਿਹਾ, ਕਹਿਣ ਲੱਗੇ ਪਾਤਸ਼ਾਹ ਮੈਂ ਚਾਹੁੰਦਾ ਕਿ ਸਿੱਖ ਤੁਹਾਡੇ ਦਰਸ਼ਨ ਕਰਨ ਲਈ ਦੂਰੋਂ ਦੂਰੋਂ ਚੱਲ ਕੇ ਆਉਂਦੇ ਨੇ, ਕੋਈ ਦਸਾਂ ਦਿਨਾਂ ਬਾਅਦ ਆਉਂਦਾ, ਕੋਈ ਮਹੀਨੇ ਬਾਅਦ ਆਉਂਦਾ, ਕੋਈ ਦੋ ਮਹੀਨਿਆਂ ਬਾਅਦ ਆਉਂਦਾ, ਕੋਈ ਛੇ ਮਹੀਨੇ ਬਾਅਦ ਆਉਂਦਾ, ਕੁਝ ਐਸੇ ਵੀ ਨੇ ਜਿਹੜੇ ਸਾਲ ਬਾਅਦ ਤੁਹਾਡਾ ਦਰਸ਼ਨ ਕਰਨ ਲਈ ਆਉਂਦੇ ਨੇ। ਪਰ ਮੇਰੇ ਮਨ ਦੀ ਇੱਕ ਰੀਝ ਹੈ ਕਿ ਇੱਕ ਦਿਨ ਐਸਾ ਰੱਖਿਆ ਜਾਏ ਜਦੋਂ ਸਾਰੇ ਸਿੱਖ ਇਕੱਠੇ ਹੋ ਕੇ ਆਉਣ ਔਰ ਤੁਹਾਡਾ ਦਰਸ਼ਨ ਕਰਨ। ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਭਾਈ ਪਾਰੋ ਇਹਦੇ ਨਾਲ ਕੀ ਹੋਵੇਗਾ, ਇਹਦੇ ਨਾਲ ਕੀ ਹੁੰਦਾ। ਤੇ ਭਾਈ ਪਾਰੋ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੀ, ਕਹਿਣ ਲੱਗੇ, ਦਾਤਾ ਜਦੋਂ ਇੱਕ ਦਿਨ ਸਾਰੇ ਸਿੱਖ ਇਕੱਠੇ ਹੋ ਕੇ ਆਉਣਗੇ ਨਾ, ਜਿੱਥੇ ਸਿੱਖ ਆਪਣੇ ਗੁਰੂ ਦਾ ਦਰਸ਼ਨ ਕਰਨਗੇ ਉੱਥੇ ਸਿੱਖ ਸਿੱਖਾਂ ਦਾ ਦਰਸ਼ਨ ਵੀ ਕਰ ਲੈਣਗੇ, ਸਿੱਖ ਸਿੱਖਾਂ ਦਾ ਦਰਸ਼ਨ ਵੀ ਕਰ ਲੈਣਗੇ। ਸਾਹਿਬ ਨੇ ਫਿਰ ਸਵਾਲ ਕਰ ਦਿੱਤਾ, ਭਾਈ ਪਾਰੋ ਫਿਰ ਕੀ ਹੋਵੇਗਾ। ਤੇ ਕਹਿਣ ਲੱਗੇ, ਪਾਤਸ਼ਾਹ ਜਿੱਥੇ ਸਿੱਖ ਨੂੰ ਗੁਰੂ ਕੋਲ ਬਹਿਣ ਦੀ ਜਾਚ ਆਏਗੀ ਨਾ, ਉੱਥੇ ਸਿੱਖ ਨੂੰ ਸਿੱਖ ਕੋਲ ਬਹਿਣ ਦੀ ਜਾਚ ਵੀ ਆ ਜਾਏਗੀ। ਪਾਤਸ਼ਾਹ ਜੁੜਿਆ ਹੋਇਆਂ ਨੂੰ ਵੇਖ ਕੇ ਜੁੜਨ ਦੀ ਪ੍ਰੇਰਣਾ ਮਿਲੇਗੀ, ਜਿਹੜੇ ਨਾਮ ਵਿੱਚ ਰੰਗੇ ਹੋਏ ਨੇ ਉਹਨਾਂ ਦੀ ਸੰਗਤ ਕਰਾਂਗੇ ਤੇ ਦੂਜਿਆਂ ਨੂੰ ਵੀ ਇਹ ਪ੍ਰੇਰਣਾ ਮਿਲੇਗੀ, ਉਹ ਵੀ ਨਾਮ ਵਿੱਚ ਰੰਗੇ ਜਾਣਗੇ। ਉਸ ਵੇਲੇ ਫਿਰ ਇਹ ਵਿਸਾਖੀ ਦਾ ਤਿਉਹਾਰ ਸ਼ੁਰੂ ਕੀਤਾ ਗਿਆ ਸੀ ਸਿੱਖੀ ਅੰਦਰ, ਗੁਰੂ ਅਮਰਦਾਸ ਪਾਤਸ਼ਾਹ ਨੇ ਸ਼ੁਰੂ ਕੀਤਾ। ਕਹਿਣ ਤੋਂ ਭਾਵ ਕਿ ਐਸੇ ਰੱਬ ਦੇ ਪਿਆਰੇ ਮਿਲ ਜਾਣ ਤੇ ਉਹਨਾਂ ਨੂੰ ਉਹਨਾਂ ਦੇ ਮਿਲਾਪ ਦੇ ਨਾਲ ਹੀ ਜੀਵਨ ਵਿੱਚ ਤਬਦੀਲੀ ਆ ਜਾਂਦੀ ਹੈ। ਬਾਬਾ ਹਰਬੰਸ ਸਿੰਘ ਜੀ ਨੂੰ ਬਾਬਾ ਗੁਰਮੁਖ ਸਿੰਘ ਜੀ ਦਾ ਮਿਲਾਪ ਹੋ ਗਿਆ, ਨਾਮ ਵਿੱਚ ਰੰਗੇ ਹੋਏ ਸਨ, ਸੰਗਤ ਮਿਲ ਗਈ, ਜੀਵਨ ਵਿੱਚ ਤਬਦੀਲੀ ਆ ਗਈ, ਜੀਵਨ ਵਿੱਚ ਕ੍ਰਾਂਤੀ ਆ ਗਈ, ਆਪ ਵੀ ਜੁੜੇ ਤੇ ਦੂਜਿਆਂ ਨੂੰ ਵੀ ਜੋੜਨਾ ਸ਼ੁਰੂ ਕਰ ਦਿੱਤਾ। ਬਹੁਤ ਸਾਰੀ ਸੇਵਾ ਉਹਨਾਂ ਨੇ ਕਰਵਾਈ, ਜੋ ਵੀ ਇਤਿਹਾਸਕ ਗੁਰਦੁਆਰਾ ਸਾਹਿਬਾਨ ਆਪ ਜੀ ਨੇ ਭਾਈ ਸਾਹਿਬ ਤੋਂ ਸਰਵਣ ਕੀਤਾ, ਔਰ ਨਾਮ ਬਾਣੀ ਦੇ ਨਾਲ ਵੀ ਜੋੜਦੇ ਰਹੇ। ਅੱਜ ਮੈਂ ਵੇਖਦਾ ਬਹੁਤੀ ਵਾਰੀ ਐਸਾ ਹੁੰਦਾ ਕਿ ਮਨੁੱਖ ਸੇਵਾ ਤੇ ਕਰਦਾ ਪਰ ਸੇਵਾ ਕਰਨ ਤੋਂ ਬਾਅਦ ਦੂਜਿਆਂ ਨੂੰ ਗੁਰੂ ਨਾਲ ਘੱਟ ਜੋੜਦਾ ਤੇ ਆਪਣੇ ਨਾਲ ਬਹੁਤਾ ਜੋੜ ਲੈਂਦਾ। ਰੱਬ ਦੇ ਪਿਆਰੇ ਜਿਹੜੇ ਨੇ ਉਹ ਦੁਆਰ ਤੇ ਬਣਦੇ ਨੇ ਪਰ ਦੀਵਾਰ ਨਹੀਂ ਬਣਦੇ। ਪਰ ਅੱਜ ਬਹੁਤਾਤ ਐਸੀ ਹੈ ਕਿ ਉਹ ਦੀਵਾਰ ਬਣ ਕੇ ਬੈਠ ਜਾਂਦੇ ਨੇ ਕਿ ਅੱਗੇ ਜਾਣ ਦੀ ਲੋੜ ਨਹੀਂ। ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਸਾਹਿਬ ਜੀ ਦਾ ਪਾਵਨ ਬਚਨ ਹੈ, ਕਹਿੰਦੇ ਨੇ ਕਿ ਸਾਂਝ ਕਿਹਦੇ ਨਾਲ ਪਾਣੀ ਹੈ। ਪਾਤਸ਼ਾਹ ਕਹਿੰਦੇ ਨੇ, ਮਨਮੁਖ ਸਿਉਂ ਕਰ ਦੋਸਤੀ ਸੁਖ ਕੇ ਪੁੱਛੇ ਮਿੱਤ। ਕਹਿੰਦੇ ਨੇ ਪਿਆਰਿਆ, ਸਾਂਝ ਪਾਏਗਾ ਮਨਮੁੱਖਾਂ ਦੇ ਨਾਲ ਤੇ ਆਖੇ ਜੀਵਨ ਵਿੱਚ ਸੁੱਖ ਮਿਲ ਜਾਏ ਕਹਿਣ ਲੱਗੇ ਤੇ ਸੁਪਨੇ ਵਿੱਚ ਵੀ ਕਿਤੇ ਨਾ ਯਾਦ ਕਰੀ। ਇਹ ਆਸ ਸੁਪਨੇ ਵਿੱਚ ਵੀ ਨਾ ਰੱਖੀ ਤੂੰ। ਮਨਮੁਖ ਸਿਉਂ ਕਰ ਦੋਸਤੀ, ਸੁਖ ਕੇ ਪੁੱਛੇ ਮਿਤ। ਤੇ ਪਾਤਸ਼ਾਹ ਫਿਰ ਕੀ ਕਰਨਾ? ਗੁਰਮੁਖ ਸਿਉਂ ਕਰ ਦੋਸਤੀ, ਕਹਿੰਦੇ ਨੇ ਗੁਰਮੁਖਾਂ ਦੇ ਨਾਲ ਸਾਂਝ ਪਾਈ। ਗੁਰਮੁਖਾਂ ਦੇ ਨਾਲ ਜਿਹੜੇ ਹਰ ਕੰਮ ਕਰਨ ਲੱਗਿਆਂ ਗੁਰੂ ਨੂੰ ਮੁੱਖ ਰੱਖਦੇ ਨੇ। ਪਰ ਇੱਕ ਗੱਲ ਪਾਤਸ਼ਾਹ ਜੀ ਨੇ ਹੋਰ ਕਹਿ ਦਿੱਤੀ, ਕਹਿਣ ਲੱਗੇ ਤੂੰ ਸਾਂਝ ਪਾਈ ਗੁਰਮੁਖਾਂ ਦੇ ਨਾਲ, ਪਰ ਆਪਣਾ ਚਿੱਤ ਉਹਨਾਂ ਨੂੰ ਵੀ ਨਾ ਦੇਈ। ਚਿੱਤ ਨਹੀਂ ਦੇਣਾ ਫਿਰ ਕੀ ਕਰਨਾ? ਗੁਰਮੁਖ ਸਿਉਂ ਕਰ ਦੋਸਤੀ, ਸਤਿਗੁਰ ਸਿਉਂ ਲਾਏ ਚਿੱਤ। ਕਹਿੰਦੇ ਨੇ ਆਪਣਾ ਚਿੱਤ ਗੁਰੂ ਦੇ ਚਰਨਾਂ ਵਿੱਚ ਜੋੜੀ, ਕਿਸੇ ਹੋਰ ਦੇ ਨਾਲ ਚਿੱਤ ਨਾ ਲਾਈ। ਠੀਕ ਹੈ ਸੰਗਤ ਭਲਿਆਂ ਦੀ ਕਰੀ, ਪਰ ਆਪਣਾ ਚਿੱਤ ਗੁਰੂ ਨਾਲ ਲਾਈ। ਹੋਵੇਗਾ ਕੀ? ਗੁਰਮੁਖ ਸਿਉਂ ਕਰ ਦੋਸਤੀ, ਸਤਿਗੁਰ ਸਿਉਂ ਲਾਏ ਚਿੱਤ। ਕਹਿੰਦੇ ਨੇ ਸਤਿਗੁਰੂ ਦੇ ਨਾਲ ਚਿੱਤ ਜੋੜਨਾ। ਜੰਮਣ ਮਰਨ ਕਾ ਮੂਲ ਕੱਟੀਏ, ਤਾਂ ਸੁਖ ਹੋਵੀ ਮਿਤ। ਕਹਿੰਦੇ ਨੇ ਜਨਮ ਮਰਨ ਦਾ ਤੇਰਾ ਗੇੜ ਹੀ ਕੱਟਿਆ ਜਾਏ ਤੇ ਸੁੱਖ ਦੀ ਪ੍ਰਾਪਤੀ ਹੋਵੇਗੀ। ਚਿੱਤ ਆਪਣਾ ਗੁਰੂ ਦੇ ਨਾਲ ਜੋੜਦਾ। ਹੁਣ ਵੇਖੋ, ਮਿਲਿਆ ਤੇ ਹੈ ਰੱਬ ਦਾ ਪਿਆਰਾ ਬਾਬਾ ਅਮਰਦਾਸ ਨੂੰ ਵੀ। ਬਾਬਾ ਅਮਰਦਾਸ ਨੂੰ ਪ੍ਰੇਰਣਾ ਤੇ ਦੇ ਗਏ ਕਿ ਹੱਦ ਹੋ ਗਈ, ਮੈਂ ਇੱਕ ਨਗੁਰੇ ਦੇ ਹੱਥੋਂ ਪਾਣੀ ਪੀ ਲਿਆ। ਤੇ ਬਾਬਾ ਅਮਰਦਾਸ ਜਿਨ੍ਹਾਂ ਨੇ ਇੰਨੀ ਠੋਕਰ ਵੱਜੀ ਕਿ ਮੈਂ ਅਜੇ ਤੱਕ ਨਗੁਰਾ ਤੁਰਿਆ ਫਿਰਦਾ। ਅੰਮ੍ਰਿਤ ਵੇਲਾ ਹੋਇਆ ਤੇ ਬੀਬੀ ਅਮਰੋ ਜਿਹੜੇ ਕਿ ਭਤੀਜਿਓ ਨੂੰਹ ਲੱਗਦੇ ਨੇ, ਬਾਣੀ ਪੈ ਪੜਦੇ ਸਨ, ਕੰਨਾਂ ਵਿੱਚ ਬਾਣੀ ਪਈ ਤੇ ਇੱਕਦਮ ਕਦਮ ਜਿਹੜੇ ਸਨ ਚੱਲ ਪਏ ਬੀਬੀ ਅਮਰੋ ਵਾਲੇ ਪਾਸੇ ਨੂੰ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਿਆ ਵੇ। ਹੁਣ ਮਲਾਪ ਹੋ ਗਿਆ, ਬਾਣੀ ਵਿੱਚ ਰੰਗੀ ਹੋਈ ਬੀਬੀ ਅਮਰੋ ਭਤੀਜਿਓ ਨੂੰਹ ਹੈ। ਹੱਥ ਜੋੜ ਕੇ ਕਿਹਾ ਸੀ ਬੱਚੀਏ ਇਹ ਕਿਸ ਦੀ ਬਾਣੀ ਹੈ, ਇਹ ਤੂੰ ਕੀ ਪੜ ਰਹੀ ਹੈ ਜਿਹਦੇ ਨਾਲ ਮੇਰੇ ਅੰਦਰ ਨੂੰ ਟਕਾ ਮਿਲ ਗਿਆ, ਮੇਰੇ ਅੰਦਰ ਨੂੰ ਠੰਡ ਪੈ ਗਈ। ਤੇ ਕਿਹਾ ਸੀ ਪਿਤਾ ਜੀ ਇਹ ਬਾਣੀ ਗੁਰੂ ਨਾਨਕ ਦੀ ਹੈ, ਮੈਂ ਗੁਰੂ ਨਾਨਕ ਦੀ ਬਾਣੀ ਪੜ੍ਹਦੀ ਹੈ। ਬੱਚੀਏ ਮੈਂ ਉਹਨਾਂ ਨੂੰ ਮਿਲ ਸਕਦਾ? ਕਹਿਣ ਲੱਗੇ ਸਰੀਰ ਰੂਪ ਵਿੱਚ ਉਹ ਤੇ ਅੱਜ ਨਹੀਂ ਸੰਸਾਰ ਵਿੱਚ, ਪਰ ਉਹਨਾਂ ਦੀ ਥਾਂ ਤੇ ਦੂਸਰਾ ਜਾਮਾ ਪਿਤਾ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਬਿਰਾਜਮਾਨ ਨੇ। ਚੱਲ ਬੱਚੀਏ ਮੈਨੂੰ ਉਹਨਾਂ ਦੇ ਚਰਨਾਂ ਨਾਲ ਜੋੜ ਦੇ। ਤੇ ਬੇਨਤੀ ਕੀਤੀ, ਕਹਿਣ ਲੱਗੇ ਬੀਬੀ ਅਮਰੋ ਨੇ ਕਿਹਾ ਸੀ ਪਿਤਾ ਜੀ ਤੁਸੀਂ ਤੇ ਇਸ ਤਰ੍ਹਾਂ ਪੈ ਗੱਲ ਕਰਦੇ ਹੋ ਜਿਵੇਂ ਅੱਜ ਤੱਕ ਤੁਸੀਂ ਮਿਲੇ ਨਾ ਹੋਵੋ, ਤੁਸੀਂ ਤੇ ਮੇਰੇ ਵਿਆਹ ਤੇ ਉਹਨਾਂ ਦੇ ਨਾਲ ਮਿਲਣੀ ਵੀ ਕੀਤੀ ਹੈ, ਤੁਹਾਡੀ ਤੇ ਕੁੜਮਾਚਾਰੀ ਹੈ। ਕਹਿਣ ਲੱਗੇ ਬੱਚੀਏ ਉਦੋਂ ਮੈਂ ਇੱਕ ਕੁੜਮ ਬਣ ਕੇ ਗਿਆ ਸਾਂ, ਪਰ ਹੁਣ ਮੈਂ ਇੱਕ ਸੇਵਕ ਬਣ ਕੇ ਜਾਣਾ ਚਾਹੁੰਦਾ, ਇੱਕ ਸੇਵਕ ਬਣ ਕੇ ਜਾਣਾ ਚਾਹੁੰਦਾ। ਇੱਕ ਸ਼ਾਇਰ ਨੇ ਬੜਾ ਸੁੰਦਰ ਲਿਖਿਆ, ਕਹਿੰਦੇ ਨੇ ਖਾਧੀ ਸਾਧੂ ਤੋਂ ਚੋਟ ਤੇ ਸਮਝ ਆ ਗਈ ਬਿਨਾਂ ਗੁਰੂ ਤੋਂ ਗਤੀ ਦੀ ਗੱਲ ਕੋਈ ਨਹੀਂ। ਸੁਣੀ ਬੀਬੀ ਤੋਂ ਬਾਣੀ ਤੇ ਬਾਣ ਵੱਜਾ, ਪੈ ਗਈ ਸੂਝ ਨਿਰਛਲ ਹੈ ਛਲ ਕੋਈ ਨਹੀਂ। ਪਾਂਧੀ ਗੰਗਾ ਦਾ ਘਰ ਤੋਂ ਉੱਠ ਤੁਰਿਆ, ਮੰਨ ਕੇ ਬਿਨਾ ਖੰਡੂਰ ਤੋਂ ਹੱਲ ਕੋਈ ਨਹੀਂ। ਵਾਹੋ ਦਾਹੀ ਸਤਿਗੁਰਾਂ ਦੀ ਸ਼ਰਨ ਆਇਆ, ਸ਼ਰਧਾਵਾਨ ਕੀਤੀ ਅੱਜ ਕੱਲ ਕੋਈ ਨਹੀਂ। ਇਹ ਨਹੀਂ ਆਖਿਆ ਕਿ ਚਲੋ ਕੋਈ ਗੱਲ ਨਹੀਂ ਚਲੇ ਜਾਵਾਂਗੇ, ਅਜੇ ਬੜਾ ਸਮਾਂ ਰਹਿੰਦਾ। ਅੱਜ ਤੇ ਮੈਂ ਵੇਖਦਾ ਕਈ ਵਾਰੀ ਬੇਨਤੀ ਕਰੀਏ ਨਾ ਕਿ ਤੁਸੀਂ ਅੰਮ੍ਰਿਤ ਛਕ ਲਓ, ਤੇ ਕਹਿਣਗੇ ਜੀ ਅਜੇ ਤੇ ਬੜਾ ਸਮਾਂ ਰਹਿੰਦਾ, ਕੋਈ ਨਹੀਂ ਛਕ ਲਵਾਂਗੇ। ਮੇਰਾ ਗੁਰੂ ਤੇ ਇਹ ਆਖਦਾ ਕਿ ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੌਤ ਨਾ ਜਾਣਾ। ਪਤਾ ਨਹੀਂ ਇਹ ਜਿਹੜਾ ਸਵਾਸ ਇੱਕ ਆਇਆ ਅੱਗੋਂ ਆਉਣਾ ਕਿ ਨਹੀਂ ਆਉਣਾ। ਪਰ ਬੰਦਾ ਕਹਿੰਦਾ ਕਿ ਨਹੀਂ ਅਜੇ ਬੜਾ ਸਮਾਂ ਰਹਿੰਦਾ, ਕੋਈ ਨਹੀਂ ਛਕ ਲਵਾਂਗੇ। ਪਤਾ ਨਹੀਂ ਕਿਹੜਾ ਐਫੀਡੇਵਿਟ ਲੈ ਕੇ ਤੁਰਿਆ ਫਿਰਦਾ ਕਿ ਮੇਰਾ ਅਜੇ ਬੜਾ ਟਾਈਮ ਰਹਿੰਦਾ। ਕਈ ਕਹਿਣਗੇ ਜੀ ਬੁਢੇਪੇ ਵਿੱਚ ਜਾ ਕੇ ਨਾਮ ਹੀ ਜਪਣਾ, ਹੋਰ ਕੀ ਕਰਨਾ। ਪਰ ਮੈਂ ਬੇਨਤੀ ਕਰਾਂ, ਬੁਢੇਪੇ ਵਿੱਚ ਨਾ ਤੇ ਸੇਵਾ ਹੀ ਹੁੰਦੀ ਹੈ ਤੇ ਨਾ ਸਿਮਰਨ ਹੀ ਹੁੰਦਾ, ਜੇ ਦੋਵਾਂ ਚੋਂ ਕੁਝ ਵੀ ਨਹੀਂ ਹੁੰਦਾ। ਮੇਰੇ ਸਾਹਿਬ ਜੀ ਬਾਣੀ ਵਿੱਚ ਫਰਮਾਨ ਕਰਦੇ ਨੇ ਭਗਤ ਭੀਖਣ ਜੀ, ਨੈਣੋ ਨੀਰ ਵਹੇ ਤਨ ਖੀਣਾ, ਅੱਖਾਂ ਦੇ ਵਿੱਚੋਂ ਪਾਣੀ ਵਗਦਾ। ਨੈਣੋ ਨੀਰ ਵਹੇ ਤਨ ਖੀਣਾ, ਭਏ ਕੇਸ ਦੁੱਧਵਾਨੀ, ਰੂਦਾ ਕੰਠ ਸ਼ਬਦ ਨੇ ਉਚਰੇ, ਤਬ ਕਿਆ ਕਰੇ ਪੁਰਾਣੀ। ਕਹਿੰਦੇ ਨੇ ਜਦੋਂ ਗਲਾ ਵੀ ਕਫ ਨਾਲ ਭਰਿਆ ਹੋਇਆ, ਆਵਾਜ਼ ਤੇਰੀ ਨਿਕਲਣੀ ਨਹੀਂ, ਸ਼ਬਦ ਮੂੰਹ ਚੋਂ ਨਿਕਲਣੇ ਨਹੀਂ, ਫਿਰ ਤੂੰ ਕੀ ਜਪੇਂਗਾ, ਫਿਰ ਤੇਰੇ ਕੋਲੋਂ ਨਹੀਂ ਜਪਿਆ ਜਾਣਾ। ਜਦੋਂ ਸਮਾਂ ਹੁੰਦਾ ਨਾ, ਸਿਆਣਿਆਂ ਦਾ ਕਥਨ ਹੈ, ਕਹਿੰਦੇ ਨੇ ਮਨੁੱਖ ਦੇ ਕੋਲ ਜਦੋਂ ਸਮਾਂ ਹੁੰਦਾ ਉਦੋਂ ਇਹਦੇ ਕੋਲ ਸੂਝ ਕੋਈ ਨਹੀਂ ਹੁੰਦੀ, ਪਰ ਜਦੋਂ ਸੂਝ ਆਉਂਦੀ ਹੈ ਨਾ ਉਦੋਂ ਸਮਾਂ ਹੀ ਕੋਈ ਨਹੀਂ ਹੁੰਦਾ। ਬਾਬਾ ਅਮਰਦਾਸ ਦੇ ਕੰਨਾਂ ਵਿੱਚ ਆਵਾਜ਼ ਪਈ ਹੈ ਤੇ ਹੁਣ ਐਸੀ ਖਿੱਚ ਪਈ, ਸੁਣੀ ਬੀਬੀ ਤੋਂ ਬਾਣੀ ਤੇ ਬਾਣ ਵੱਜਾ, ਪੈ ਗਈ ਸੂਝ ਨਿਰਛਲ ਹੈ ਛਲ ਕੋਈ ਨਹੀਂ। ਪਾਂਧੀ ਗੰਗਾ ਦਾ ਘਰ ਤੋਂ ਉੱਠ ਤੁਰਿਆ, ਮੰਨ ਕੇ ਬਿਨਾ ਖੰਡੂਰ ਤੋਂ ਹੱਲ ਕੋਈ ਨਹੀਂ। ਵਾਹੋ ਦਾਹੀ ਸਤਿਗੁਰਾਂ ਦੀ ਸ਼ਰਨ ਆਇਆ, ਸ਼ਰਧਾਵਾਨ ਕੀਤੀ ਅੱਜ ਕੱਲ ਕੋਈ ਨਹੀਂ। ਇਹ ਨਹੀਂ ਆਖਿਆ ਕਿ ਕੋਈ ਨਹੀਂ ਚਲੇ ਜਾਵਾਂਗੇ। ਤੇ ਵੇਖੋ ਕਮਾਲ ਦੀ ਗੱਲ ਹੈ ਕਿ ਜਦੋਂ ਪਹੁੰਚੇ ਨਾ ਦਰਬਾਰ ਵਿੱਚ, ਗੁਰੂ ਅੰਗਦ ਦੇ ਮਹਾਰਾਜ ਜੀ ਸਿੰਘਾਸਨ ਤੇ ਬਿਰਾਜਮਾਨ ਨੇ, ਬਾਬਾ ਅਮਰਦਾਸ ਜਦੋਂ ਸਾਹਮਣੇ ਗਏ ਤੇ ਹੁਣ ਰਿਸ਼ਤੇਦਾਰੀ ਏ ਕੁੜਮਾਚਾਰੀ ਏ, ਸਵਾਗਤ ਵਜੋਂ ਗੁਰੂ ਅੰਗਦ ਦੇ ਮਹਾਰਾਜ ਜੀ ਸਿੰਘਾਸਨ ਤੋਂ ਉੱਠੇ ਤੇ ਬਾਬਾ ਅਮਰਦਾਸ ਨੂੰ ਗਲਵੱਕੜੀ ਵਿੱਚ ਲੈਣ ਲੱਗੇ। ਤੇ ਸ਼ਾਇਰ ਕਹਿੰਦਾ, ਸਤਿਗੁਰ ਵਿੱਚ ਗਲਵੱਕੜੀ ਲੈਣ ਲੱਗੇ, ਪਰ ਬਾਬੇ ਆਖਿਆ ਚਰਨਾਂ ਤੇ ਢਹਿਣ ਆਇਆ, ਦਰ ਵਾਲਿਆ ਦਰ ਤੇ ਥਾਂ ਦੇ ਦੇ, ਤੇਰਾ ਹੀ ਹੋ ਕੇ ਦਰ ਤੇ ਰਹਿਣ ਆਇਆ। ਕਹਿਣ ਲੱਗੇ ਕਿਰਪਾ ਕਰੋ, ਮੈਂ ਤੁਹਾਡੇ ਚਰਨਾਂ ਵਿੱਚ ਥਾਂ ਲੈਣੀ ਚਾਹੁੰਦਾ, ਮੈਨੂੰ ਚਰਨਾਂ ਵਿੱਚ ਥਾਂ ਬਖਸ਼ਿਸ਼ ਕਰ ਦਿਓ। ਗੁਰੂ ਸਵਾਰਿਓ ਤੇ ਮੇਰੇ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕਰ ਦਿੱਤੀ, ਸੇਵਾ ਦੇ ਦਿੱਤੀ, ਗਾਗਰ ਲੈ ਕੇ ਰੋਜ਼ ਜਲ ਲੈ ਕੇ ਆਉਣਾ, ਰੋਜ਼ ਤੁਸੀਂ ਜਲ ਲੈ ਕੇ ਆਉਣਾ ਦਰਿਆਏ ਬਿਆਸ ਤੋਂ। ਬਾਬਾ ਅਮਰਦਾਸ ਜੀ 12 ਸਾਲ ਉਹ ਸੇਵਾ ਨਿਭਾਉਂਦੇ ਰਹੇ, ਇੱਕ ਵੀ ਛੁੱਟੀ ਨਹੀਂ ਕੀਤੀ। ਦੇਖੋ ਸੇਵਾ ਦਾ ਮਹਾਤਮ ਕੀ ਹੈ, 12 ਸਾਲ ਸੇਵਾ ਕੀਤੀ ਤੇ ਇੱਕ ਦਿਨ ਐਸਾ ਵੀ ਆ ਗਿਆ ਕਿ ਜਦੋਂ ਰਸਤੇ ਵਿੱਚ ਜੁਲਾਹੇ ਦੀ ਖੱਡੀ ਕਰਕੇ ਠੇਡਾ ਲੱਗਿਆ, ਬਾਬਾ ਅਮਰਦਾਸ ਜੀ ਪਾਣੀ ਸਮੇਤ ਧਰਤੀ ਤੇ ਗਿਰ ਗਏ। ਪਹੁੰਚੇ ਦਰਬਾਰ ਵਿੱਚ ਤੇ ਜਾ ਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਕੋਲ ਬੇਨਤੀ ਕੀਤੀ, ਪਾਤਸ਼ਾਹ ਅੱਜ ਮੈਂ ਡਿੱਗ ਪਿਆ ਸਾਂ, ਮੈਨੂੰ ਬਖਸ਼ ਲਿਆ ਜੇ, ਅੱਜ ਮੈਂ ਰਸਤੇ ਵਿੱਚ ਡਿੱਗ ਪਿਆ ਸਾਂ। ਖਿਆਲ ਕਰਿਓ, ਉਸੇ ਵੇਲੇ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਲਿਆਓ ਸੁੰਦਰ ਬਸਤਰ ਲੈ ਕੇ ਆਓ। ਬਾਬਾ ਅਮਰਦਾਸ ਨੂੰ ਇਸ਼ਨਾਨ ਕਰਾਇਆ, ਅੱਜ ਸੁੰਦਰ ਬਸਤਰ ਪਹਿਨਾਏ ਤੇ ਉੱਚੀ ਥਾਂ ਸਿੰਘਾਸਨ ਤੇ ਬਿਠਾ ਦਿੱਤਾ। ਹੈਰਾਨ ਹੋ ਗਏ ਬਾਬਾ ਅਮਰਦਾਸ ਤੇ ਕਹਿਣ ਲੱਗੇ, ਦਾਤਾ ਹੁਣ ਮਨ ਵਿੱਚ ਸੋਚਦੇ ਨੇ ਕਿ 12 ਸਾਲ ਹੋ ਗਏ ਸੇਵਾ ਕਰਦਿਆਂ। ਅਮਰਦਾਸ ਵੀ ਉਹੀ ਹੈ, ਗਾਗਰ ਵੀ ਉਹੀ ਹੈ, ਧੰਨ ਗੁਰੂ ਅੰਗਦ ਦੇ ਮਹਾਰਾਜ ਵੀ ਉਹੀ ਨੇ ਤੇ ਖੰਡੂਰ ਸਾਹਿਬ ਦੀ ਧਰਤੀ ਵੀ ਉਹੀ ਹੈ, ਪਰ ਅੱਜ ਕਿਹੜੀ ਨਵੀਂ ਗੱਲ ਹੋਈ? ਅੱਜ ਮੈਨੂੰ ਸੋਹਣੇ ਬਸਤਰ ਪਹਿਨਾ ਕੇ, ਇਸ਼ਨਾਨ ਕਰਾ ਕੇ ਸਿੰਘਾਸਨ ਤੇ ਬਿਠਾ ਦਿੱਤਾ। ਹੱਥ ਜੋੜ ਕੇ ਕਿਹਾ, ਦਾਤਾ ਇਹ ਕੀ? ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਕਿਹਾ, ਕਹਿਣ ਲੱਗੇ, ਅਮਰਦਾਸ ਅੱਜ ਤੇਰੀ ਸੇਵਾ ਸਫਲ ਹੋ ਗਈ ਹੈ। ਪਾਤਸ਼ਾਹ ਸਫਲ ਕਿਵੇਂ ਹੋ ਗਈ? ਕਹਿਣ ਲੱਗੇ, ਅਮਰਦਾਸ ਅੱਜ ਤੂੰ ਡਿੱਗ ਪਿਆ ਸੀ। ਖਿਆਲ ਕਰਿਓ, ਅਮਰਦਾਸ ਅੱਜ ਤੂੰ ਡਿੱਗ ਪਿਆ ਤੇ ਕਹਿਣ ਲੱਗੇ, ਮਹਾਰਾਜ ਤੁਸੀਂ ਇਸ ਦਿਨ ਦੀ ਇੰਤਜ਼ਾਰ ਵਿੱਚ ਸੋ ਕਿ ਮੈਂ ਡਿੱਗ ਪਵਾਂ? ਤੇ ਧੰਨ ਗੁਰੂ ਅੰਗਦ ਦੇ ਮਹਾਰਾਜ ਨੇ ਕਿਹਾ ਸੀ, ਅਮਰਦਾਸ ਮੈਂ ਤੇ ਚੁੱਕਦਾ ਹੀ ਉਹਨਾਂ ਨੂੰ ਆ ਜਿਨ੍ਹਾਂ ਨੂੰ ਡਿੱਗਣ ਦੀ ਜਾਚ ਆ ਜਾਏ, ਜਿਨ੍ਹਾਂ ਨੂੰ ਅਜੇ ਡਿੱਗਣਾ ਹੀ ਨਹੀਂ ਨਾ ਆਇਆ ਉਹਨਾਂ ਨੂੰ ਮੈਂ ਕਦੇ ਨਹੀਂ ਚੁੱਕਦਾ। ਗੁਰੂ ਦੇ ਦਰ ਤੇ ਜਿਨ੍ਹਾਂ ਨੂੰ ਡਿੱਗਣਾ ਆ ਗਿਆ, ਬਾਬਾ ਹਰਬੰਸ ਸਿੰਘ ਉਹਨਾਂ ਨੂੰ ਗੁਰੂ ਦੇ ਦਰ ਤੇ ਡਿੱਗਣ ਦੀ ਜਾਚ ਆ ਗਈ। ਇਹੀ ਪ੍ਰੇਰਣਾ ਗੁਰੂ ਨਾਨਕ ਨੇ ਵੀ ਕੀਤੀ ਸੀ। ਜਿਸ ਦਿਨ ਸੁਲਤਾਨਪੁਰ ਨਦੀ ਵਿੱਚ ਮਾਰੀ ਸੀ ਨਾ ਚੁੱਭੀ, ਸਾਥੀ ਸੀ ਭਗੀਰਥ, ਕਾਫੀ ਸਮਾਂ ਕੱਪੜੇ ਲੈ ਕੇ ਖੜਾ ਰਿਹਾ, ਪਰ ਜਦੋਂ ਵੇਖਿਆ ਕਿ ਗੁਰੂ ਨਾਨਕ ਬਾਹਰ ਨਹੀਂ ਆਏ ਤੇ ਉਸ ਵੇਲੇ ਕੱਪੜੇ ਲਏ ਗੁਰੂ ਨਾਨਕ ਦੇ ਤੇ ਚਲੇ ਗਏ ਭੈਣ ਨਾਨਕੀ ਦੇ ਘਰ, ਭਾਈ ਭਗੀਰਥ ਬੜੇ ਭਰੇ ਹੋਏ ਮਨ ਦੇ ਨਾਲ ਜਾ ਕੇ ਤੇ ਕਿਹਾ ਸੀ, ਕਹਿਣ ਲੱਗੇ, ਭੈਣ ਆ ਲੈ ਆਪਣੇ ਵੀਰ ਦੇ ਕੱਪੜੇ। ਤੇ ਭੈਣ ਨਾਨਕੀ ਜੀ ਕਹਿਣ ਲੱਗੇ, ਭਗੀਰਥ ਕੱਪੜੇ ਲੈ ਕੇ ਆ ਗਏ, ਮੇਰਾ ਵੀਰ ਕਿੱਥੇ ਹੈ? ਭਾਈ ਭਗੀਰਥ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਧਾਰਾ ਵਹਿ ਤੁਰੀ, ਬੜੇ ਭਰੇ ਮਨ ਨਾਲ ਕਿਹਾ ਸੀ, ਹੱਥ ਜੋੜ ਕੇ ਕਹਿਣ ਲੱਗੇ, ਭੈਣ ਇਹ ਜ਼ਬਾਨ ਮੇਰੀ ਬੜੀ ਛੋਟੀ ਆ, ਅੱਜ ਘਟਨਾ ਬਹੁਤ ਵੱਡੀ ਵਾਪਰ ਗਈ। ਭਗੀਰਥ ਕੀ ਹੋਇਆ? ਭੈਣ ਜਿਸ ਵੀਰ ਨੂੰ ਤੂੰ ਉਸ ਮਾਲਕ ਕੋਲੋਂ ਬੜੀਆਂ ਅਰਦਾਸਾਂ ਕਰ ਕਰਕੇ ਮੰਗਿਆ ਸੀ ਨਾ, ਤੇਰਾ ਵੀਰ ਅੱਜ ਨਦੀ ਵਿੱਚ ਡੁੱਬ ਗਿਆ। ਤੇ ਭੈਣ ਨਾਨਕੀ ਜੀ ਹੱਸ ਪਏ, ਕਹਿਣ ਲੱਗੇ, ਭਗੀਰਥ ਮੈਂ ਤੇ ਸਮਝਦਾ ਸਾਂ ਤੂੰ ਬੜਾ ਸਿਆਣਾ, ਪਰ ਤੂੰ ਤੇ ਬੜਾ ਭੋਲਾ। ਭੈਣ ਨਾਨਕੀ ਜੀ ਕਹਿਣ ਲੱਗੇ, ਤੂੰ ਤੇ ਬੜਾ ਭੋਲਾ, ਤੈਨੂੰ ਪਤਾ ਨਹੀਂ ਮੇਰਾ ਵੀਰ ਕਦੇ ਵੀ ਡੁੱਬ ਨਹੀਂ ਸਕਦਾ। ਕਹਿਣ ਲੱਗੇ, ਨਹੀਂ ਭੈਣ, ਮੈਂ ਆਪਣੀ ਅੱਖਾਂ ਨਾਲ ਵੇਖਿਆ, ਉਹਨਾਂ ਨਦੀ ਵਿੱਚ ਚੁੱਭੀ ਮਾਰੀ, ਪਤਾ ਨਹੀਂ ਕਿਹੜੀ ਬਲਾ ਪੈ ਗਈ, ਪਰ ਤੇਰਾ ਵੀਰ ਅੱਜ ਬਾਹਰ ਨਹੀਂ ਆਇਆ, ਤੇਰਾ ਵੀਰ ਨਦੀ ਵਿੱਚ ਡੁੱਬ ਗਿਆ। ਭੈਣ ਨਾਨਕੀ ਫਿਰ ਹੱਸ ਕੇ ਕਹਿਣ ਲੱਗੇ, ਨਹੀਂ ਭਗੀਰਥ, ਮੇਰਾ ਵੀਰ ਕਦੇ ਡੁੱਬ ਨਹੀਂ ਸਕਦਾ। ਇੱਕ ਗੱਲ ਯਾਦ ਰੱਖੀਏ, ਭੈਣ ਨਾਨਕੀ ਕੇਵਲ ਭੈਣ ਨਹੀਂ, ਗੁਰੂ ਨਾਨਕ ਦੀ ਸਭ ਤੋਂ ਪਹਿਲੀ ਸਿੱਖ ਵੀ ਭੈਣ ਨਾਨਕੀ ਹੈ। ਸਭ ਤੋਂ ਪਹਿਲੀ ਸਿੱਖ ਭੈਣ ਨਾਨਕੀ ਹੈ ਗੁਰੂ ਨਾਨਕ ਦੀ। ਤੇ ਸਿੱਖ ਉਹ ਹੀ ਹੁੰਦਾ ਜਿਹਨੂੰ ਗੁਰੂ ਤੇ ਪੂਰਨ ਭਰੋਸਾ ਹੋਵੇ, ਯਕੀਨ ਹੋਵੇ। ਜੇ ਭਰੋਸਾ ਨਹੀਂ ਤੇ ਸਿੱਖ ਕਾਹਦਾ। ਪੂਰਨ ਯਕੀਨ ਹੈ ਭੈਣ ਨਾਨਕੀ ਨੂੰ। ਕਹਿਣ ਲੱਗੇ ਤੂੰ ਬੜਾ ਭੋਲਾ, ਮੇਰਾ ਵੀਰ ਕਦੇ ਨਹੀਂ ਡੁੱਬ ਸਕਦਾ, ਜੇ ਕਿਤੇ ਡੁੱਬਿਆ ਵੀ ਹੈ ਨਾ ਤੇ ਕਿਸੇ ਨੂੰ ਤਾਰਨ ਦਾ ਬਹਾਨਾ ਕਰ ਰਿਹਾ ਹੋਣਾ। ਮੇਰਾ ਵੀਰ ਕਦੇ ਨਹੀਂ ਡੁੱਬ ਸਕਦਾ, ਉਹ ਤੇ ਡੁੱਬਿਆ ਨੂੰ ਤਾਰਨ ਆਇਆ, ਉਹ ਕਿਵੇਂ ਡੁੱਬ ਸਕਦਾ। ਤੇ ਜਦੋਂ ਤੀਸਰੇ ਦਿਨ ਗੁਰੂ ਨਾਨਕ ਮਹਾਰਾਜ ਜੀ ਬਾਹਰ ਆਏ, ਉੱਥੇ ਨਹੀਂ ਜਿੱਥੇ ਚੁੱਭੀ ਮਾਰੀ ਸੀ, ਨਹੀਂ ਕਬਰਿਸਤਾਨ ਵਿੱਚ ਬੈਠੇ ਹੋਏ। ਨਾ ਕੋਈ ਹਿੰਦੂ ਨਾ ਮੁਸਲਮਾਨ ਉੱਚੀ ਆਵਾਜ਼ ਵਿੱਚ ਕਹਿ ਰਹੇ ਨੇ। ਸੰਗਤਾਂ ਪਹੁੰਚੀਆਂ, ਜਾ ਕੇ ਚਰਨਾਂ ਤੇ ਮਸਤਕ ਰੱਖਿਆ ਤੇ ਹੱਥ ਜੋੜ ਕੇ ਕਿਹਾ ਸੀ, ਮਹਾਰਾਜ ਤੁਸੀਂ ਕਿੱਥੇ ਚਲੇ ਗਏ ਸੀ? ਖਿਆਲ ਕਰਿਓ, ਮਹਾਰਾਜ ਤੁਸੀਂ ਕਿੱਥੇ ਚਲੇ ਗਏ ਸੀ? ਕਹਿਣ ਲੱਗੇ, ਮੈਂ ਆਪਣੇ ਮਾਲਕ ਨੂੰ ਮਿਲਣ ਗਿਆ ਸਾਂ, ਆਪਣੇ ਮਾਲਕ ਨੂੰ ਮੈਂ ਮਿਲਣ ਗਿਆ ਸਾਂ, ਪਰ ਮਹਾਰਾਜ ਤੁਸੀਂ ਤੇ ਡੁੱਬ ਗਏ ਸੀ। ਤੇ ਮੇਰੇ ਸਾਹਿਬ ਨੇ ਕਿਹਾ ਸੀ, ਹਾਂ ਭਲਿਓ, ਜਿਸ ਨੇ ਵੀ ਉਸ ਨੂੰ ਮਿਲਣਾ ਹੋਵੇ ਨਾ, ਉਹਨੂੰ ਪਹਿਲਾਂ ਡੁੱਬਣਾ ਹੀ ਪੈਂਦਾ। ਜੇ ਜਿਹੜਾ ਡੁੱਬ ਨਹੀਂ ਨਾ ਸਕਦਾ, ਉਹ ਕਦੇ ਮਿਲ ਵੀ ਨਹੀਂ ਸਕਦਾ। ਮਟਾ ਦੇ ਆਪਣੀ ਹਸਤੀ ਕੋ, ਅਗਰ ਕੁਛ ਮਰਤਬਾ ਚਾਹੇ, ਦਾਣਾ ਖਾਕ ਮੇਂ ਮਿਲਕਰ ਗੁਲੋ ਗੁਲਜ਼ਾਰ ਹੋਤਾ ਹੈ। ਜਿਸ ਦਾਣੇ ਨੇ ਮਿੱਟੀ ਵਿੱਚ ਮਿਲਣ ਦਾ ਸੁਭਾਅ ਨਹੀਂ ਅਜੇ ਫੜਿਆ, ਅੰਕੁਰ ਬਣ ਕੇ ਕਦੇ ਜਗਤ ਨੂੰ ਖੁਸ਼ਬੋਈ ਨਹੀਂ ਦੇ ਸਕਦਾ। ਪਹਿਲਾਂ ਆਪਣਾ ਆਪ ਮਿਟਾਉਣਾ ਪੈਂਦਾ। ਆਪ ਗੁਆਈ ਹੈ ਤਾਂ ਸ਼ੋ ਪਾਈ ਹੈ, ਅਵਰ ਕੈਸੀ ਚਤਰਾਈ। ਗੁਰੂ ਅੱਗੇ ਆਪਣਾ ਆਪਾ ਸਮਰਪਿਤ ਕਰਨਾ ਪਏਗਾ, ਫਿਰ ਗੁਰੂ ਦੇ ਨਾਲ ਸਾਂਝ ਬਣਦੀ ਹੈ, ਫਿਰ ਗੁਰੂ ਦੀ ਦੱਸੀ ਹੋਈ ਸਿੱਖਿਆ ਅਨੁਸਾਰ ਚੱਲਣਾ ਪੈਂਦਾ। ਸਾ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ। ਉਹ ਸੇਵਾ ਸਫਲ ਏ ਜਿਹਦੇ ਵਿੱਚ ਗੁਰੂ ਦੀ ਪ੍ਰਸੰਨਤਾ ਵੀ ਮਿਲ ਜਾਏ, ਤੇ ਪ੍ਰਸੰਨਤਾ ਉਹਦੇ ਚ ਮਿਲਦੀ ਏ ਜਦੋਂ ਗੁਰੂ ਦੇ ਕਹੇ ਅਨੁਸਾਰ ਸਿੱਖ ਚੱਲੇਗਾ। ਗੁਰੂ ਕਹਿਆ ਸਾਕਾਰ ਕਮਾਓ, ਗੁਰ ਕੀ ਕਰਨੀ ਕਾਹੇ ਧਾਵੋ। ਇਹ ਕਦੇ ਨਾ ਵੇਖੀਏ ਕਿ ਗੁਰੂ ਨੇ ਆਖਿਆ ਕੀ ਏ ਜਾਂ ਜੋ ਗੁਰੂ ਨੇ ਕੀਤਾ ਕੀ ਏ, ਨਹੀਂ, ਇਹ ਵੇਖਣਾ ਕਿ ਗੁਰੂ ਨੇ ਆਖਿਆ ਕੀ ਏ। ਅਗਰ ਇਹ ਵੇਖਾਂਗੇ ਕਿ ਗੁਰੂ ਨੇ ਕੀਤਾ ਕੀ ਏ ਤੇ ਗੁਰੂ ਦੀ ਖੁਸ਼ੀ ਨਹੀਂ ਮਿਲੇਗੀ। ਸਿੱਖ ਨੇ ਇਹ ਵੇਖਣਾ ਕਿ ਗੁਰੂ ਨੇ ਆਖਿਆ ਕੀ ਏ। ਗੁਰੂ ਦੇ ਕਹਿ ਅਨੁਸਾਰ ਜਦੋਂ ਸਿੱਖ ਸੇਵਾ ਕਰਦਾ, ਸਿੱਖ ਸਿਮਰਨ ਕਰਦਾ, ਫਿਰ ਗੁਰੂ ਦੀਆਂ ਖੁਸ਼ੀਆਂ ਝੋਲੀ ਵਿੱਚ ਪੈਂਦੀਆਂ ਨੇ। ਸੰਸਾਰ ਵਿੱਚ ਆਇਆ ਤੇ ਇੱਕ ਅਦੀਬ ਕਹਿੰਦਾ, ਉਹ ਕਹਿੰਦੇ ਨੇ ਕਿ ਵੋ ਚਾਲ ਚੱਲ ਕੱਟੇ ਖੁਸ਼ੀ ਸੇ ਜ਼ਿੰਦਗੀ ਤੇਰੀ, ਵੋ ਕਾਮ ਕਰ ਸਭ ਤੁਝੇ ਯਾਦ ਕੀਆ ਕਰੇ। ਕਹਿੰਦੇ ਨੇ ਉਹ ਕੰਮ ਕਰੀਏ ਕਿ ਪਿੱਛੋਂ ਵੀ ਕੋਈ ਚੰਗੇ ਸ਼ਬਦਾਂ ਨਾਲ ਯਾਦ ਕਰੇ। ਉਂਝ ਤਾਂ ਸੰਸਾਰ ਵਿੱਚ ਆਏ ਤੇ ਚਲੇ ਗਏ, ਬਹੁਤ ਪਹਿਲਾਂ ਵੀ ਆਏ, ਪਰ ਕੁਝ ਐਸੇ ਆਪਣੀਆਂ ਪੈੜਾਂ ਛੱਡ ਕੇ ਜਾਂਦੇ ਨੇ ਜਿਨ੍ਹਾਂ ਨੂੰ ਫਿਰ ਸਦੀਵੀ ਯਾਦ ਕੀਤਾ ਜਾਂਦਾ ਹੈ। ਉਹਨਾਂ ਵਿੱਚੋਂ ਨੇ ਸ੍ਰੀਮਾਨ ਬਾਬਾ ਹਰਬੰਸ ਸਿੰਘ ਜੀ। ਵੋ ਚਾਲ ਚੱਲ ਕੱਟੇ ਖੁਸ਼ੀ ਸੇ ਜ਼ਿੰਦਗੀ ਤੇਰੀ, ਵੋ ਕਾਮ ਕਰ ਸਭ ਤੁਝੇ ਯਾਦ ਕੀਆ ਕਰੇ। ਜਿਸ ਮਹਿਫਲ ਮੇਂ ਵੀ ਹੋ ਤੇਰਾ ਹੀ ਜ਼ਿਕਰੇ ਖੈਰ, ਤੇਰਾ ਨਾਮ ਵੀ ਲੈਂ ਤੋ ਅਦਬ ਸੇ ਲਿਆ ਕਰੇ। ਕੋਈ ਯਾਦ ਕਰੇ ਤੇ ਚੰਗੇ ਸ਼ਬਦਾਂ ਦੇ ਨਾਲ ਕਿ ਇਹਨਾਂ ਨੇ ਜਗਤ ਨੂੰ ਬਹੁਤ ਕੁਝ ਦਿੱਤਾ। ਹੁਣ ਖਿਆਲ ਕਰਿਓ, ਸਰੀਰ ਤੇ ਕਦੇ ਵੀ ਕਿਸੇ ਦਾ ਨਹੀਂ ਰਹਿੰਦਾ। ਜੋ ਉਪਜਿਓ ਸੋ ਬਿੰਸ ਹੈ ਪਰੋ ਆਜ ਕੇ ਕਾਲ, ਮੇਰੇ ਸਾਹਿਬਾਣੀ ਵਿੱਚ ਕਹਿੰਦੇ ਨੇ। ਸਰੀਰ ਕਦੇ ਸਦੀਵੀ ਨਹੀਂ ਰਹਿੰਦਾ, ਅੱਜ ਹੈ ਕੱਲ ਨਹੀਂ ਹੋਵੇਗਾ। ਮਿਟੇ ਜ਼ਿੰਦਗੀ ਕੇ ਨਿਸ਼ਾਂ ਕੈਸੇ ਕੈਸੇ, ਜ਼ਮੀਂ ਖਾ ਗਈ ਆਸਮਾਂ ਕੈਸੇ ਕੈਸੇ। ਬੜੇ ਵੱਡੇ ਦਿਮਾਗਾਂ ਵਾਲੇ ਆਏ, ਸੰਸਾਰ ਵਿੱਚ ਚਲੇ ਗਏ, ਪਰ ਗੁਰੂ ਸਵਾਰਿਓ ਜਿਨ੍ਹਾਂ ਨੇ ਜਗਤ ਨੂੰ ਕੁਝ ਦਿੱਤਾ ਉਹ ਕਦੇ ਨਹੀਂ ਜਾਂਦੇ, ਉਹ ਸਦੀਵੀ ਰਹਿੰਦੇ ਨੇ। ਉਹਨਾਂ ਵਾਸਤੇ ਮੇਰੇ ਪਾਤਸ਼ਾਹ ਕਹਿੰਦੇ ਨੇ, ਜਨਮ ਮਰਨ ਦੋਹ ਮੈਂ ਨਾਹੀ, ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲੈਣ ਹਰ ਸਿਉਂ ਲੈਣ ਮਲਾਏ ਉਹ ਕਿਰਪਾ ਕਰਕੇ ਹਰੀ ਦੇ ਨਾਲ ਮਿਲਾ ਦਿੰਦੇ ਨੇ ਪਰ ਮਿਲਾ ਉਹ ਹੀ ਸਕਦਾ ਜਿਹੜਾ ਆਪ ਮਿਲਿਆ ਹੋਵੇ ਜਿਹੜਾ ਆਪ ਜੁੜਿਆ ਉਹ ਹੀ ਦੂਜਿਆਂ ਨੂੰ ਜੋੜ ਸਕਦਾ ਦੂਜਾ ਨਹੀਂ ਰੱਬ ਦੇ ਪਿਆਰੇ ਉਹ ਸੇਵਾ ਵੀ ਕਰਦੇ ਨੇ ਤੇ ਨਾਲ ਸਿਮਰਨ ਵੀ ਕਰੀ ਜਾਂਦੇ ਨੇ ਖਿਆਲ ਕਰਿਓ ਆਮ ਤੌਰ ਤੇ ਨਾ ਮਨੁੱਖ ਕਹਿ ਦਿੰਦਾ ਜੀ ਮੇਰੇ ਕੋਲ ਤੇ ਟਾਈਮ ਹੀ ਕੋਈ ਨਹੀਂ ਮੇਰੇ ਕੋਲ ਸਮਾਂ ਕੋਈ ਨਹੀਂ ਸਿੱਖ ਨੂੰ ਇਹ ਹੁਕਮ ਹੈ ਕਿ ਅਸੀਂ ਸੇਵਾ ਵੀ ਕਰੀਏ ਤੇ ਸਿਮਰਨ ਵੀ ਕਰਨਾ ਹਰ ਵੇਲੇ ਤੇ ਪੁੱਛਿਆ ਕਿ ਕਿਵੇਂ ਕੀਤਾ ਜਾ ਸਕਦਾ ਹੁਣ ਗੁਰਬਾਣੀ ਦੇ ਵਿੱਚੋਂ ਜਦੋਂ ਅਸੀਂ ਵੇਖਾਂਗੇ ਇੱਕ ਸਵਾਲ ਕਰਦੇ ਨੇ ਭਗਤ ਤਰਲੋਚਨ ਜੀ ਭਗਤ ਨਾਮਦੇਵ ਜੀ ਤੇ ਕਹਿਣ ਲੱਗੇ ਨਾਮਦੇਵ ਮੈਂ ਤੇ ਵੇਖਿਆ ਤੂੰ ਹਰ ਵੇਲੇ ਕੰਮ ਹੀ ਕਰਦਾ ਰਹਿੰਦਾ ਪਰ ਤੂੰ ਆਪਣਾ ਮਨ ਕਦੋਂ ਜੋੜੇਂਗਾ ਉਸ ਪਰਮੇਸ਼ਰ ਦੇ ਨਾਲ ਆਪਣਾ ਮਨ ਵੀ ਉਹਦੇ ਨਾਲ ਜੋੜ ਹੁਣ ਇੱਕ ਸਵਾਲ ਹੈ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਨਾਮਾ ਮਾਇਆ ਮੋਇਆ ਕਹਿੰਦੇ ਨੇ ਨਾਮਦੇਵ ਤੂੰ ਤੇ ਮਾਇਆ ਵਿੱਚ ਹੀ ਮੋਇਆ ਗਿਆ ਕਹੇ ਤਲੋਚਨ ਮੀਤ ਕਾਏ ਛਿਪੋ ਸ਼ਾਏ ਲੈ ਰਾਮ ਨਾ ਲਾਵੋ ਚੀਤ ਕਹਿੰਦੇ ਨੇ ਹਰ ਵੇਲੇ ਤੂੰ ਤੇ ਅਮਰੇ ਹੀ ਰੰਗਦਾ ਰਹਿੰਦਾ ਛਾਪਦਾ ਰਹਿੰਦਾ ਆਪਣਾ ਚਿੱਤ ਕਦੋਂ ਜੋੜੇਗਾ ਰਾਮ ਦੇ ਨਾਮ ਵਿੱਚ ਤੇ ਬੜਾ ਪਿਆਰਾ ਜਵਾਬ ਦਿੱਤਾ ਸੀ ਭਗਤ ਨਾਮਦੇਵ ਜੀ ਨੇ ਨਾਮ ਕਹੇ ਤਲੋਚਨਾ ਮੁਖ ਤੇ ਰਾਮ ਸਮਾਲ ਹਾਥ ਪਾਵ ਕਰ ਕਾਮ ਸਭ ਚੀਤ ਨਿਰੰਜਣ ਨਾਲ ਕਹਿੰਦੇ ਨੇ ਹੱਥਾਂ ਪੈਰਾਂ ਦੇ ਨਾਲ ਕੰਮ ਵੀ ਕਰੀ ਜਾਈਦਾ ਪਰ ਆਪਣਾ ਚਿੱਤ ਜਿਹੜਾ ਨਾ ਉਸ ਨਿਰੰਕਾਰ ਦੇ ਨਾਲ ਜੋੜ ਕੇ ਰੱਖੀਦਾ ਚਿੱਤ ਉਸ ਮਾਲਕ ਦੇ ਨਾਲ ਹੱਥ ਕਾਰ ਵੱਲ ਤੇ ਚਿੱਤ ਯਾਰ ਵੱਲ ਦੋਵੇਂ ਕੰਮ ਸਿੱਖ ਨੂੰ ਵੀ ਇਹ ਹੁਕਮ ਹੈ ਕਿ ਸਿੱਖਾ ਤੂੰ ਦੋਵੇਂ ਕੰਮ ਹੀ ਕਰਨੇ ਨੇ ਤੂੰ ਸੇਵਾ ਵੀ ਕਰਨੀ ਹੈ ਤੂੰ ਸਿਮਰਨ ਵੀ ਕਰਨਾ ਦੇਖੋ ਇਹ ਜਿਹੜੀ ਵਰਨ ਵੰਡ ਹੋਈ ਸੀ ਨਾ ਖੱਤਰੀ ਬ੍ਰਾਹਮਣ ਵੈਸ਼ ਤੇ ਸ਼ੂਦਰ ਇਹ ਚਾਰ ਵਰਨ ਇਹਨਾਂ ਦੀ ਵੰਡ ਹੋ ਗਈ ਕਿਸੇ ਨੂੰ ਕਹਿ ਦਿੱਤਾ ਤੂੰ ਤੇ ਬਹੁਤ ਹੀ ਨਖਿੱਧ ਹੈ ਕਿਸੇ ਨੂੰ ਕਹਿ ਦਿੱਤਾ ਨਹੀਂ ਇਹ ਤੇ ਬਹੁਤ ਹੀ ਉੱਤਮ ਹੈ ਬ੍ਰਾਹਮਣ ਹੈ ਪਰ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਕਿਉਂਕਿ ਤੁਸੀਂ ਨਾਲ ਜੋ ਖਾਲਸੇ ਦਾ ਸਾਜਣਾ ਦਿਵਸ ਦੇ ਸੰਬੰਧ ਵਿੱਚ ਹੀ ਭਾਈ ਸਾਹਿਬ ਜੀ ਕਹਿ ਰਹੇ ਸਨ ਮੈਂ ਇੱਕੋ ਗੱਲ ਕਰਕੇ ਸਮਾਪਤੀ ਕਰਨੀ ਗੁਰੂ ਸਾਹਿਬ ਜੀ ਨੇ ਮਹਾਨ ਕਿਰਪਾ ਕਰ ਦਿੱਤੀ ਤੇ ਆਪਣੇ ਸਿੱਖ ਨੂੰ ਖਾਲਸਾ ਸਜਾ ਕੇ ਨਾ ਤੇ ਨਾਲ ਇੱਕ ਗੱਲ ਕਹਿ ਦਿੱਤੀ ਕਹਿਣ ਲੱਗੇ ਕਿ ਤੇਰੇ ਵਿੱਚੋਂ ਹੀ ਚਾਰੇ ਵਰਣ ਨਜ਼ਰ ਆਉਣਗੇ ਇੱਕ ਖਾਲਸੇ ਦੇ ਵਿੱਚ ਹੀ ਚਾਰੇ ਵਰਣ ਪੁੱਛਿਆ ਮਹਾਰਾਜ ਉਹ ਕਿਵੇਂ ਕਹਿਣ ਲੱਗੇ ਜਦੋਂ ਮੇਰਾ ਖਾਲਸਾ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੇਗਾ ਬਾਣੀ ਪੜ੍ਹੇਗਾ ਨਾ ਤੇ ਵਾਹਿਗੁਰੂ ਮੰਤਰ ਦਾ ਜਾਪ ਕਰੇਗਾ ਉਸ ਵੇਲੇ ਮੇਰਾ ਖਾਲਸਾ ਜਿਹੜਾ ਨਾ ਉਹ ਬ੍ਰਾਹਮਣ ਹੈ ਬ੍ਰਾਹਮਣ ਕੌਣ ਹੈ ਜਿਹਨੇ ਬ੍ਰਹਮ ਨੂੰ ਪਹਿਚਾਣ ਲਿਆ ਉਸ ਤੋਂ ਬਾਅਦ ਕਹਿੰਦੇ ਨੇ ਜਦੋਂ ਮੇਰਾ ਖਾਲਸਾ ਕਿਰਤ ਕਰੇਗਾ ਕਿਰਤ ਕਰਦਾ ਕੋਈ ਨੌਕਰੀ ਕਰਦਾ ਕੋਈ ਖੇਤੀ ਕਰਦਾ ਕੋਈ ਦੁਕਾਨ ਕਰਦਾ ਤੇ ਉਸ ਵੇਲੇ ਮੇਰਾ ਖਾਲਸਾ ਜਿਹੜਾ ਨਾ ਇਹ ਵੈਸ਼ ਹੈ ਜਦੋਂ ਮੇਰਾ ਖਾਲਸਾ ਸੱਚ ਦੀ ਖਾਤਰ ਨਿਸ਼ਚੈ ਕਰ ਆਪਣੀ ਜੀਤ ਕਰੋ ਮੇਰਾ ਖਾਲਸਾ ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਂਹ ਨਾ ਛੋੜੀਏ ਦਾ ਵਚਨ ਪੱਲੇ ਬੰਨ੍ਹ ਕੇ ਤੁਰੇਗਾ, ਉਸ ਵੇਲੇ ਮੇਰਾ ਖਾਲਸਾ ਜਿਹੜਾ ਨਾ ਉਹ ਖੱਤਰੀ ਹੈ, ਉਸ ਵੇਲੇ ਖੱਤਰੀ ਹੈ। ਤੇ ਖੱਤਰੀ ਦਾ ਕੰਮ ਕੀ ਹੈ? ਮੈਦਾਨੇ ਜੰਗ ਵਿੱਚ ਜੂਝਣਾ। ਤੇ ਜਦੋਂ ਮੇਰਾ ਖਾਲਸਾ ਹੱਥ ਵਿੱਚ ਬੁਰਸ਼ ਲੈ ਕੇ ਤੇ ਸੰਗਤਾਂ ਦੇ ਜੋੜੇ ਝਾੜਦਾ, ਪਾਲਿਸ਼ ਕਰਦਾ, ਜਦੋਂ ਝਾੜੂ ਲੈ ਕੇ ਸੇਵਾ ਕਰਦਾ ਗੁਰੂ ਘਰ ਵਿੱਚ, ਉਸ ਵੇਲੇ ਉਹ ਜਿਹੜਾ ਮੇਰਾ ਖਾਲਸਾ ਹੈ ਨਾ, ਉਹਦੇ ਵਿੱਚ ਚੌਥਾ ਵਰਣ ਜਿਹੜਾ ਸ਼ੂਦਰ ਦਾ, ਸ਼ੂਦਰ ਕੌਣ ਹੈ? ਹੁਣ ਸ਼ੂਦਰ ਤੇ ਉਹਨੂੰ ਆਖਿਆ ਗਿਆ ਸੀ ਕਿ ਜਿਹੜੇ ਨੀਵੇਂ ਕੰਮ ਨੇ ਨਾ, ਉਹ ਜਿਨ੍ਹਾਂ ਕੋਲੋਂ ਕਰਾਏ ਜਾਂਦੇ ਸਨ, ਕਹਿ ਦਿੱਤਾ ਜੀ ਇਹ ਸ਼ੂਦਰ ਹੈ। ਮੇਰੇ ਸਾਹਿਬ ਨੇ ਕਿਹਾ ਨਹੀਂ, ਇਹ ਜਿਹੜੀ ਸੇਵਾ ਹੈ, ਜਦੋਂ ਮੇਰਾ ਖਾਲਸਾ ਸੇਵਾ ਕਰੇਗਾ, ਸਿਮਰਨ ਕਰੇਗਾ, ਮੇਰਾ ਖਾਲਸਾ ਗਰੀਬਾਂ ਦੀ ਬਾਂਹ ਫੜੇਗਾ, ਆਪਣੇ ਹੱਥੀਂ ਕਿਰਤ ਕਰੇਗਾ, ਇਹਦੇ ਵਿੱਚੋਂ ਇਹ ਚਾਰੇ ਵਰਣ ਜਿਹੜੇ ਨੇ ਉਹ ਝਲਕਣਗੇ। ਤੋ ਗੁਰੂ ਸਵਾਰਿਓ, ਇਹਨਾਂ ਮਹਾਂਪੁਰਸ਼ਾਂ ਦੇ ਜਿਨ੍ਹਾਂ ਦੀ ਯਾਦ ਵਿੱਚ ਅਸੀਂ ਜੁੜ ਬੈਠੇ ਹਾਂ, ਉਹਨਾਂ ਨੇ ਸੇਵਾ ਵੀ ਕੀਤੀ, ਉਹਨਾਂ ਨੇ ਸਿਮਰਨ ਵੀ ਕੀਤਾ, ਆਪ ਵੀ ਜੁੜੇ ਤੇ ਦੂਜਿਆਂ ਨੂੰ ਵੀ ਜੋੜਿਆ। ਤੇ ਮੈਂ ਧੰਨਵਾਦੀ ਹਾਂ ਮਾਨਯੋਗ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਇਹ ਉੱਦਮ ਉਪਰਾਲਾ ਕੀਤਾ ਕਿ ਉਹਨਾਂ ਮਹਾਂਪੁਰਸ਼ਾਂ ਨੂੰ ਯਾਦ ਕੀਤਾ ਜਾਏ ਜਿਨ੍ਹਾਂ ਨੇ ਜਗਤ ਨੂੰ ਏਡੀ ਵੱਡੀ ਦੇਣ ਦਿੱਤੀ ਹੈ। ਔਰ ਆਗਾਜ਼ ਤੋਂ ਅੱਛਾ ਹੈ, ਅੰਜਾਮ ਵੀ ਅੱਛਾ ਹੀ ਹੋਗਾ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਇਹ ਜੋ ਯਾਤਰਾ ਦਾ ਅੱਜ ਆਗਾਜ਼ ਹੋਇਆ, ਸਤਿਗੁਰੂ ਜੀ ਆਪ ਸਿਰ ਤੇ ਹੱਥ ਰੱਖ ਕੇ ਇਸ ਯਾਤਰਾ ਨੂੰ ਸਫਲਤਾਪੂਰਵਕ ਨੇਪਰੇ ਚਾੜਨ। ਅਰਦਾਸ ਬੇਨਤੀ ਆਪ ਸਭ ਸੰਗਤਾਂ ਵੀ ਕਰਿਆ ਜੇ ਸਤਿਗੁਰੂ ਜੀ ਦੇ ਚਰਨਾਂ ਵਿੱਚ, ਕਿ ਸਤਿਗੁਰੂ ਜੀ ਆਪ ਮੇਰ ਪੁਰਿਆ ਸਿਰ ਤੇ ਹੱਥ ਰੱਖ ਕੇ ਇਹ ਸੇਵਾ ਕਰਵਾ ਲੈਣ। ਆਪ ਸਭ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ, ਕੋਟਾਨ ਕੋਟ ਧੰਨਵਾਦ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਟਾਈਮ ਟੀਵੀ ਚੜ੍ਹਦੀ ਕਲਾ ਜਿਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਬਖਸ਼ਿਸ਼ ਕੀਤਾ, ਉਹਨਾਂ ਦਾ ਵੀ ਧੰਨਵਾਦ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ।